ਕਿਉਂਕਿ ਛੱਤਰੀ ਧਰਮ ਜੋ ਹੈ ਨਾ ਉਹਦੇ ਬਾਰੇ ਲਿਖਿਆ ਹੈ, ਛੱਤਰੀ ਧਰਮ ਯੁੱਧ ਕੋ ਕਰਨਾ। ਛੱਤਰੀ ਨੇ ਧਰਮ ਯੁੱਧ ਕਰਨਾ ਹੀ ਕਰਨਾ, ਸ਼ਿਕਾਰ ਖੇਡਣਾ ਛੱਤਰੀ ਦਾ ਧਰਮ ਹੈ। ਸਾਧ ਸਿੰਘ ਜੀ ਪੁਰਾਣਾ ਚ ਕਥਾ ਆਉਂਦੀ ਹੈ, ਭਗਤ ਪ੍ਰਹਿਲਾਦ ਜੀ ਮਹਾਰਾਜ ਬੜੇ ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਭਗਤ ਹੋਏ, ਜਿਨ੍ਹਾਂ ਨੂੰ ਭਗਤਾਂ ਵਿੱਚੋਂ ਪਹਿਲੇ ਭਗਤ ਗਿਣਿਆ ਜਾਂਦਾ, ਧਰੂ ਤੇ ਪ੍ਰਹਿਲਾਦ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮਹਾਰਾਜ ਨੇ ਮਿਸਾਲ ਵੀ ਉਹਨਾਂ ਦੀ ਪਹਿਲਾਂ ਦਿੱਤੀ, ਉਹ ਜਦੋਂ ਪਿਤਾ ਉਹਨਾਂ ਦਾ ਉਹਨਾਂ ਦੇ ਜ਼ੁਲਮ ਕਰਦਾ ਸੀ, ਉਹਨਾਂ ਨੇ ਪਰਮੇਸ਼ਰ ਦਾ ਆਸਰਾ ਲਿਆ ਤੇ ਭਗਵਾਨ ਨੇ ਨਰਸਿੰਘ ਰੂਪ ਚ ਹੋ ਕੇ ਰਣਾਕਸ਼ ਨੂੰ ਮਾਰ ਕੇ ਰਾਜ ਗੱਦੀ ਪ੍ਰਹਿਲਾਦ ਜੀ ਨੂੰ ਦਿੱਤੀ, ਉਹ ਰਾਜੇ ਬਣ ਗਏ। ਜਿੰਨਾ ਚਿਰ ਉਹ ਰਾਜ ਕਰਦੇ ਰਹੇ, ਸਤੋਗੁਣੀ ਬਿਰਤੀ ਚ ਰਾਜ ਕਰਦੇ ਰਹੇ, ਕਿਉਂਕਿ ਪ੍ਰਭੂ ਦੇ ਪਿਆਰਿਆਂ ਦਾ ਭਗਤਾਂ ਦਾ ਕੰਮ ਪਰਮੇਸ਼ਰ ਆਪ ਹੀ ਕਰੀ ਜਾਂਦਾ। ਉਹ ਜੇ ਮਹਾਂਪੁਰਸ਼ ਦਾ ਰਾਜ ਵੀ ਪਰਮੇਸ਼ਰ ਨੇ ਆਪ ਹੀ ਚਲਾਉਣਾ ਸੀ, ਚੱਲਦਾ ਰਿਹਾ। ਫਿਰ ਉਹਨਾਂ ਦੀ ਸ਼ਾਦੀ ਹੋਈ, ਸ਼ਾਦੀ ਦੇ ਬਾਅਦ ਉਹਨਾਂ ਦੇ ਘਰ ਇੱਕ ਰਾਜਕੁਮਾਰ ਨੇ ਜਨਮ ਲਿਆ, ਪ੍ਰਹਲਾਦ ਜੀ ਦਾ ਪੁੱਤਰ ਹੋਇਆ, ਜਿਹਦਾ ਨਾਮ ਵਿਰੋਚਨ ਰੱਖਿਆ ਗਿਆ। ਵਿਰੋਚਨ 21-22 ਸਾਲ ਦਾ ਗੱਭਰੂ ਹੋ ਗਿਆ, ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਜਿੰਨੀ ਵਿਦਿਆ ਰਾਜਨੀਤੀ ਦੀ ਸਾਰੀ ਪੜ੍ਹ ਗਿਆ। ਫਿਰ ਰਾਜਨੀਤੀ ਰਾਜੇ ਮਹਾਰਾਜੇ ਇੱਕ ਰਸਮ ਕਰਿਆ ਕਰਦੇ ਸਨ, ਉਸ ਨੂੰ ਕਹਿੰਦੇ ਸਨ ਉੱਤਰਾਧਿਕਾਰੀ ਥਾਪਣ ਦੀ ਰਸਮ ਜਾਂ ਟਿੱਕਾ ਬਣਾਉਣ ਦੀ ਰਸਮ। ਉਹਦੇ ਵਿੱਚ ਬੜੇ ਬੜੇ ਪੰਡਿਤਾਂ ਨੂੰ ਸੱਦ ਕੇ ਯੱਗ ਕਰਾਇਆ ਜਾਂਦਾ ਸੀ, ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸੀ, ਔਰ ਫਿਰ ਰਾਜਾ ਐਲਾਨ ਕਰਦਾ ਸੀ ਕਿ ਮੇਰੇ ਤੋਂ ਬਾਅਦ ਮੇਰਾ ਇਹ ਪੁੱਤਰ ਰਾਜਾ ਬਣੇਗਾ। ਜ਼ਿਆਦਾਤਰ ਵੱਡੇ ਪੁੱਤਰ ਨੂੰ ਤਿਲਕ ਹੁੰਦਾ ਸੀ, ਜੇ ਵੱਡਾ ਪੁੱਤਰ ਕਿਸੇ ਕਾਰਨ ਯੋਗ ਨਾ ਹੋਵੇ ਤਾਂ ਫਿਰ ਛੋਟੇ ਨੂੰ ਜਾਂ ਹੋਰ ਜਿਹੜਾ ਅਧਿਕਾਰੀ ਹੋਵੇ ਉਹਨੂੰ ਰਾਜ ਆਉਣ ਵਾਲੇ ਸਮੇਂ ਦਾ ਰਾਜੇ ਤੋਂ ਬਾਅਦ ਦਾ ਰਾਜਾ ਐਲਾਨਿਆ ਜਾਂਦਾ ਸੀ। ਇਹ ਰਾਜਾ ਸਵਰਗਵਾਸ ਹੋ ਜਾਵੇ, ਕੋਈ ਘਟਨਾ ਵਾਪਰ ਜਾਵੇ ਤਾਂ ਰਾਜ ਨੂੰ ਕੌਣ ਸੰਭਾਲੇ, ਰਾਜ ਵਿੱਚ ਰੌਲਾ ਨਾ ਪਵੇ, ਰਾਜਾ ਪਹਿਲਾਂ ਹੀ ਐਲਾਨ ਕਰ ਦਿੰਦਾ ਸੀ। ਪ੍ਰਹਲਾਦ ਜੀ ਨੇ ਐਲਾਨ ਕੀਤਾ ਕਿ ਮੇਰੀ ਥਾਂ ਤੇ ਮੇਰਾ ਪੁੱਤਰ ਵਿਰੋਚਨ ਰਾਜਕੁਮਾਰ ਹੋਏਗਾ, ਔਰ ਉਹ ਜਦੋਂ ਮੈਨੂੰ ਪਰਮਾਤਮਾ ਵੱਲੋਂ ਸੱਦਾ ਆਵੇ। ਪਹਿਲਾਂ ਇੱਦਾਂ ਵੀ ਹੁੰਦਾ ਸੀ ਕਿ ਰਾਜੇ ਆਪਣੇ ਪੁੱਤਰ ਨੂੰ ਆਪਣੇ ਜਿਉਂਦੇ ਜੀ ਰਾਜ ਦੇ ਕੇ ਤੇ ਆਪ ਜੰਗਲ ਨੂੰ ਤਪ ਕਰਨ ਚਲੇ ਜਾਂਦੇ ਸੀ, ਉਹ ਸੰਨਿਆਸ ਲੈ ਲੈਂਦੇ ਸੀ, ਜੰਗਲਾਂ 'ਚ ਜਾ ਕੇ ਭਜਨ ਬੰਦਗੀ ਕਰਕੇ ਤਪ ਕਰਕੇ ਸਰੀਰ ਤਿਆਗ ਦਿੰਦੇ। 75 ਸਾਲ ਦੀ ਉਮਰ ਵਿੱਚ ਤਾਂ ਜ਼ਰੂਰੀ ਸੀ ਰਾਜਾ ਰਾਜ ਆਪਣੇ ਪੁੱਤਰ ਨੂੰ ਦੇ ਦੇਵੇ, ਜਿਵੇਂ ਅੱਜ ਕੱਲ੍ਹ ਸਰਕਾਰ ਰਿਟਾਇਰਮੈਂਟ ਕਰਦੀ ਹੈ। ਉਦੋਂ ਇਹ 75 ਸਾਲ ਦੀ ਉਮਰ ਵਿੱਚ ਸੰਨਿਆਸ ਲੈਣਾ, ਜੰਗਲ ਜਾ ਕੇ ਤਪ ਕਰਨਾ, ਭਜਨ ਕਰਨਾ, ਆਪਣਾ ਅੱਗਾ ਵੀ ਸਵਾਰਨਾ, ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ, ਤਿਆਰੀ ਕਰ ਲਓ, ਭਜਨ ਕਰ ਲਓ ਜਿੰਨਾ ਹੁੰਦਾ। ਇਸ ਕਰਕੇ ਵੀ ਰਾਜੇ ਆਪਣਾ ਰਾਜ ਵੱਡੇ ਰਾਜੇ ਨੂੰ ਰਾਜਕੁਮਾਰ ਨੂੰ ਦਿੰਦੇ ਸਨ, ਪਰ ਅੱਜ ਤਾਂ ਸਿਰਫ ਰਾਜਕੁਮਾਰ ਨੂੰ ਐਲਾਨਿਆ ਜਾਣਾ ਸੀ ਕਿ ਮੇਰੇ ਤੋਂ ਬਾਅਦ ਮੇਰਾ ਵੱਡਾ ਪੁੱਤਰ ਵਿਰੋਚਨ ਰਾਜਗੱਦੀ ਦਾ ਵਾਰਸ ਹੈ, ਕੱਲ ਨੂੰ ਕੋਈ ਕਿਸੇ ਤਰ੍ਹਾਂ ਦਾ ਰਾਮ ਰੌਲਾ ਨਾ ਪਵੇ। ਪ੍ਰਹਿਲਾਦ ਜੀ ਨੇ ਐਲਾਨ ਕਰਾਇਆ, ਬੜੇ ਬੜੇ ਵਿਦਵਾਨ ਵਜ਼ੀਰ ਮੰਤਰੀ ਬੈਠੇ ਹਨ, ਸਭ ਤੋਂ ਵੱਡੀ ਕੁਰਸੀ ਤੇ ਰਾਜਾ ਪ੍ਰਹਿਲਾਦ ਜੀ ਬੈਠੇ ਹਨ, ਉਹਨਾਂ ਦੇ ਸੱਜੇ ਪਾਸੇ ਕੁੱਲ ਗੁਰੂ ਪੁਰੋਹਿਤ ਆਚਾਰਿਆ ਸ਼ੁਕਰਾਚਾਰਿਆ ਜੀ ਬੈਠੇ ਨੇ। ਸ਼ੁਕਰ ਪੁਰੋਹਿਤ ਜਿਹੜਾ ਹੈ ਉਹ ਸਾਧ ਸੰਗਤ ਜੀ ਦੈਂਤਾਂ ਦਾ ਗੁਰੂ ਹੈ, ਦੇਵਤਿਆਂ ਦਾ ਬ੍ਰਹਸਪਤੀ ਹੈ, ਦੈਂਤਾਂ ਦਾ ਸ਼ੁਕਰ ਹੈ। ਉਹ ਵੀ ਬ੍ਰਾਹਮਣ ਹੈ, ਉਹ ਵੀ ਬ੍ਰਾਹਮਣ ਹੈ, ਪਰ ਉਹ ਦੈਂਤਾਂ ਦੀ ਕੁੱਲ ਦੇ ਪਰੋਹਤਾਚਾਰੀ ਕਰਦਾ। ਉਹ ਸੱਜੇ ਪਾਸੇ ਸ਼ੁਕਰ ਜੀ ਬੈਠੇ, ਰਾਜਕੁਮਾਰ ਨੇ ਜਦੋਂ ਉਹਨਾਂ ਦੇ ਮੱਥੇ ਤੇ ਤਿਲਕ ਹੋਇਆ, ਸਾਰਿਆਂ ਨੇ ਆਸ਼ੀਰਵਾਦ ਦਿੱਤਾ। ਫਿਰ ਰਾਜਕੁਮਾਰ ਨੇ, ਕਿਉਂਕਿ ਜਦੋਂ ਰਾਜਕੁਮਾਰ ਬਣਦਾ ਉਹ ਰਾਜਾ ਤਾਂ ਨਹੀਂ ਬਣਦਾ, ਪਰ ਉਹਦੀਆਂ ਫਿਰ ਵੀ ਕੁਝ ਮਹਿਕਮੇ ਉਹਨੂੰ ਦਿੱਤੇ ਜਾਂਦੇ ਆ, ਡਿਊਟੀਆਂ ਦਿੱਤੀਆਂ ਜਾਂਦੀਆਂ ਵੀ ਆਹ ਕੰਮ ਤੂੰ ਕਰਨੇ, ਤਾਂ ਕਿ ਕੰਮ ਕਰਨਾ ਸਿੱਖ ਜਾਵੇ। ਉਹਦੀਆਂ ਡਿਊਟੀਆਂ ਜਿਹੜੀਆਂ ਸੀ ਉਹ ਸਮਝਾਉਣੀਆਂ ਸਨ। ਤੇਰਾ ਪੁੱਤਰ ਨੇ ਆਪਣੇ ਪਿਤਾ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕੀਤੀ, ਪਿਤਾ ਜੀ ਕਿਰਪਾ ਕਰਕੇ ਇਹ ਦੱਸੋ ਕਿ ਮੈਂ ਆਪਣਾ ਜਿਹੜਾ ਰਾਜ ਕਾਜ ਦਾ ਕੰਮ ਹੈ ਕਿੱਥੋਂ ਸ਼ੁਰੂ ਕਰਾਂ, ਵੀ ਮੇਰੀ ਪਹਿਲੀ ਡਿਊਟੀ ਕੀ ਹੈ, ਦੂਜੀ ਕੀ ਹੈ, ਸਾਰੀ ਗੱਲ ਦੱਸੋ। ਪ੍ਰਹਲਾਦ ਭਗਤ ਜੀ ਬੜੇ ਮਹਾਂਪੁਰਸ਼ ਸਾਧੂ ਸਨ, ਉਹਨਾਂ ਨੇ ਠੀਕ ਸਮਝਿਆ, ਔਰ ਹੈ ਵੀ ਗੱਲ ਠੀਕ, ਵੀ ਗੁਰੂ ਦੇ ਹੁੰਦਿਆਂ ਮੈਂ ਬੋਲਾਂ ਠੀਕ ਨਹੀਂ। ਗੁਰੂ ਕੋਲ ਬੈਠਾ, ਉਹਨੇ ਆਖਿਆ ਬੇਟਾ ਮੈਂ ਤੇਰਾ ਪਿਤਾ ਹਾਂ, ਰਾਜਾ ਹਾਂ, ਪਰ ਮੇਰਾ ਜੀ ਕਰਦਾ ਕਿ ਰਾਜਕਾਜ ਦੀ ਡਿਊਟੀ ਤੈਨੂੰ ਗੁਰਦੇਵ ਸਮਝਾਉਣ। ਆ ਮੇਰੇ ਗੁਰੂ ਬੈਠੇ ਨੇ, ਸਾਡੀ ਕੁੱਲ ਦੇ ਗੁਰੂ ਬੈਠੇ, ਇਹ ਤੈਨੂੰ ਦੱਸਣ ਵੀ ਰਾਜਕਾਜ ਦਾ ਕੰਮ ਕਿੱਥੋਂ ਸ਼ੁਰੂ ਕਰਨਾ। ਪ੍ਰਹਲਾਦ ਜੀ ਦਾ ਬਚਨ ਸੁਣ ਕੇ ਉਹਨਾਂ ਦਾ ਪੁੱਤਰ ਹੱਥ ਜੋੜ ਕੇ ਸ਼ੁਕਰਾਚਾਰਿਆ ਦੇ ਚਰਨਾਂ ਜਾ ਬੈਠਾ, ਮੱਥਾ ਟੇਕ ਕੇ ਕਹਿੰਦਾ ਗੁਰੂਦੇਵ ਕਿਰਪਾ ਕਰੋ, ਦੱਸੋ ਮੈਂ ਰਾਜਕਾਜ ਦਾ ਕੰਮ ਕਿੱਥੋਂ ਸ਼ੁਰੂ ਕਰਾਂ। ਸ਼ੁਕਰਾਚਾਰਿਆ ਬੋਲੇ ਸ਼ਿਕਾਰ ਖੇਡਣ ਤੋਂ ਪਹਿਲਾ ਕੰਮ ਰਾਜੇ ਦਾ ਮਾਰ ਕੇ ਖਾਣਾ। ਪ੍ਰਹਲਾਦ ਜੀ ਕਿਉਂਕਿ ਭਗਤ ਸਨ, ਉਹ ਭਗਤਾਂ ਦੀ ਬਿਰਤੀ ਹੁੰਦੀ ਸ਼ਾਂਤਮਈ, ਉਹਨਾਂ ਨੇ ਕਦੀ ਸ਼ਿਕਾਰ ਨਹੀਂ ਸੀ ਖੇਡਿਆ, ਕਦੀ ਕਿਸੇ ਜੀਵ ਨੂੰ ਮਾਰਿਆ ਨਹੀਂ ਸੀ, ਭਜਨ ਹੀ ਕਰਦੇ ਰਹਿੰਦੇ ਸਨ, ਪਰਮੇਸ਼ਰ ਦਾ ਹੀ ਰੂਪ ਸਨ। ਉਹ ਤਾਂ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕੁਛ ਨਾ ਹੈ। ਆਪਣੇ ਗੁਰੂ ਦੇ ਮੂੰਹ ਤੋਂ ਗੱਲ ਸੁਣ ਕੇ ਚੌਂਕ ਉੱਠੇ, ਤੇ ਗੁਰੂ ਜੀ ਵੱਲ ਵੇਖ ਕੇ ਫਿਰ ਹੱਥ ਜੋੜ ਲਏ, ਕਹਿਣ ਲੱਗੇ ਮਹਾਰਾਜ ਇਹ ਆਪ ਕੀ ਕਹਿ ਰਹੇ ਹੋ, ਮੇਰੇ ਬੱਚੇ ਨੂੰ ਕੀ ਸਿੱਖਿਆ ਦੇ ਰਹੇ ਹੋ, ਜੀਵਾਂ ਨੂੰ ਮਾਰੇਗਾ ਮੇਰਾ ਬੇਟਾ, ਸ਼ਿਕਾਰ ਖੇਡੇਗਾ, ਜੀਵ ਹੱਤਿਆ। ਉਸ ਵੇਲੇ ਸ਼ੁਕਰਾਚਾਰਿਆ ਜੀ ਕਹਿਣ ਲੱਗੇ ਰਾਜਨ ਤੁਸੀਂ ਭਗਤ ਹੋ, ਇਹ ਠੀਕ ਹੈ ਕਿ ਤੁਹਾਨੂੰ ਪਰਮਾਤਮਾ ਨੇ ਰਾਜ ਦਿੱਤਾ ਹੈ, ਔਰ ਇਹ ਵੀ ਠੀਕ ਹੈ ਕਿ ਤੁਸੀਂ ਰਾਜ ਵਧੀਆ ਢੰਗ ਨਾਲ ਕੀਤਾ, ਪਰ ਤੁਹਾਨੂੰ ਤੁਹਾਡੀ ਗੱਲ ਹੋਰ ਹੈ, ਤੁਹਾਡੇ ਕੰਮ ਪਰਮਾਤਮਾ ਆਪ ਕਰਦਾ ਰਿਹਾ, ਤੁਹਾਡੀ ਖੇਡ ਬਹੁਤ ਉੱਚੀ ਹੈ, ਹੁਣ ਚੱਲੀ ਰਾਜਨੀਤੀ ਦੀ ਗੱਲ। ਰਾਜਨੀਤੀ ਦੇ ਵਿੱਚ ਸ਼ਿਕਾਰ ਖੇਡਣਾ ਸਭ ਤੋਂ ਪਹਿਲੇ ਸਿਖਾਇਆ ਜਾਏਗਾ, ਕਿਉਂ, ਜੇ ਜਾਨਵਰ ਨੂੰ ਨਹੀਂ ਮਾਰ ਸਕਦਾ ਜੰਗ ਦੇ ਵਿੱਚ ਦੁਸ਼ਮਣ ਨੂੰ ਕਿਵੇਂ ਮਾਰੇਗਾ, ਯੁੱਧ ਕਿਵੇਂ ਕਰੇਗਾ। ਇਸ ਕਰਕੇ ਛੱਤਰੀਆਂ ਦਾ ਧਰਮ ਹੈ ਸ਼ਿਕਾਰ ਖੇਡਣਾ, ਇਹ ਪੜ੍ਹਾਈ ਹੈ। ਸਾਧ ਸੰਗਤ ਜੀ ਕੋਈ ਵੀ ਕੰਮ ਊੜੇ ਆੜੇ ਤੋਂ ABC ਤੋਂ ਸ਼ੁਰੂ ਹੁੰਦਾ, ਜੇ ਪਹਿਲੇ ਦਿਨ ਹੀ ਕੋਈ ਮਾਸਟਰ ਨਹੀਂ ਲੱਗਦਾ ਜਾ ਕੇ, MA ਦੀ ਕਲਾਸ ਪਹਿਲੇ ਦਿਨ ਨਹੀਂ ਹੋ ਜਾਂਦੀ। ਮੈਦਾਨੇ ਜੰਗ ਵਿੱਚ ਖੰਡੇ ਮਾਰਨੇ ਔਰ ਖੰਡੇ ਖਾਣੇ, ਇਹ ਤੇਗਾਂ ਚਲਾਣੀਆਂ, ਤੇਗ ਦੁਸ਼ਮਣ ਦੇ ਸਿਰ ਚੋਂ ਪਾਰ ਲੰਘਾ ਦੇਣੀ, ਇਹ ਬੜੀ ਇਕਾਗਰਤਾ ਔਰ ਬੜੇ ਅਭਿਆਸ ਦੀ ਲੋੜ ਹੁੰਦੀ ਹੈ। ਉਹਦੀ ਆਰੰਭਤਾ ਸ਼ਿਕਾਰ ਤੋਂ ਹੁੰਦੀ ਹੈ, ਤਾਂ ਹੀ 6ਵੇਂ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡਦੇ ਸੀ, ਮੰਜੀ ਬਹਿ ਸੰਤੋਖ ਦਾ ਕੁੱਤੇ ਰੱਖ ਸ਼ਿਕਾਰ ਖਿਡਾਇਆ, ਕਿਉਂ, ਮੇਰੇ ਸਿੱਖ ਦਲੇਰ ਹੋ ਜਾਣ, ਲਹੂ ਨੂੰ ਵੇਖ ਕੇ ਘਬਰਾਉਣ ਨਾ, ਨੱਕ ਨਾ ਚੜਾਉਣ, ਵੀ ਮਾਸ ਹੈ ਇੱਥੇ ਤੇ ਸਾਰਾ ਮਾਸ ਹੈ।